ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਧ ਪਾਈ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹੋ ਬਿਸਰਾਮ ਨਿਧ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਦ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ ਅਨੰਦ ਰੂਪ ਰਵਿਓ ਸਭ ਮਦੇ ਜਾਤ ਕਾਤ ਪੇਖੋ ਜਾਈ ਤੁਮ ਦਿਆਲ ਕਿਰਪਾਲ ਕਿਰਪਾ ਨਿਧ ਪਤਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਆਓ ਇੱਕ ਵਾਰੀ ਫੇਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਨੇ ਅੱਜ ਆਪਾਂ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੇ ਹਾਂ ਪਾਤਸ਼ਾਹ ਦੇ ਬੋਲ ਸੁਣਨ ਵਾਸਤੇ ਚਾਹੇ ਇੱਥੇ ਸਤਿਗੁਰਾਂ ਦੀ ਹਜ਼ੂਰੀ ਚ ਬੈਠੇ ਹਾਂ, ਚਾਹੇ ਟੀਵੀ ਮਾਧਿਅਮ ਦੇ ਰਾਹੀਂ ਆਪਣੇ ਘਰਾਂ ਚ ਬੈਠ ਕੇ ਸੁਣ ਰਹੇ ਹਾਂ। ਵੱਡੇ ਭਾਗਾਂ ਵਾਲੇ ਹਾਂ ਤੇ ਵਡਿਆਈ ਦੇ ਪਾਤਰ ਹਾਂ, ਕਿਉਂਕਿ ਵੱਡੇ ਭਾਗਾਂ ਨਾਲ ਹੀ ਸਤਿਗੁਰਾਂ ਦੇ ਬੋਲ ਸੁਣਨ ਦਾ, ਸਤਿਗੁਰਾਂ ਦੀ ਕੀਰਤੀ ਸੁਣਨ ਦਾ, ਸਤਿਗੁਰਾਂ ਦੀ ਸਿਫਤ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਜੋ ਪਾਵਨ ਵਾਕ ਸਾਡੀ ਝੋਲੀ ਪਿਆ ਹੈ ਔਰ ਅਸੀਂ ਹੁਣੇ ਸੁਣਿਆ, ਇਸੇ ਹੀ ਪਾਵਨ ਮਹਾਂਵਾਕ ਦੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਆਪਾਂ ਸੰਖੇਪ ਵਿਚਾਰ ਸਾਂਝੀ ਕਰਨੀ ਹੈ। ਇਹ ਜਿਹੜਾ ਸ਼ਬਦ ਹੈ ਇਹ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਧੰਨ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੈ। ਅੱਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਗੋਦ ਚ ਬਿਠਾ ਕੇ ਬੜੇ ਪਿਆਰ ਦੇ ਨਾਲ ਸਾਨੂੰ ਕੀ ਸਮਝਾਉਂਦੇ ਹੈ ਉਹ ਆਪਾਂ ਨੇ ਸੁਣਨਾ ਹੈ। ਗੁਰੂ ਪਿਆਰਿਓ, ਅੱਜ 12 ਸਤੰਬਰ ਨੂੰ ਇੱਕ ਅਹਿਮ ਦਿਹਾੜਾ ਵੀ ਹੈ। 12 ਸਤੰਬਰ 1897 ਦੇ ਵਿੱਚ ਸਾਰਾਗੜੀ ਦੇ ਅੰਦਰ 21 ਸਿੱਖ ਸੂਰਬੀਰ ਯੋਧਿਆਂ ਨੇ 10,000 ਗਲਜ਼ਈ ਅਫਗਾਨਾਂ ਦਾ ਮੁਕਾਬਲਾ ਕੀਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ। ਉਹ ਜਿਹੜੇ 21 ਸਿੱਖ ਸੀ ਗੁਰ ਪਿਆਰਿਓ, ਕਿਸ ਵੱਲੋਂ ਲੜੇ ਕਿਸ ਵੱਲੋਂ ਨਹੀਂ ਲੜੇ ਇਹ ਮਾਇਨੇ ਨਹੀਂ ਰੱਖਦਾ। ਮਾਇਨੇ ਕੀ ਰੱਖਦਾ ਸਾਡੇ ਵਾਸਤੇ? ਮਾਇਨੇ ਰੱਖਦਾ ਕਿ ਉਹ ਸਿੱਖ ਸਨ ਤੇ ਉਹਨਾਂ ਨੂੰ ਜੋ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਸਨ, ਰਹਿਮਤਾਂ ਸਨ, ਉਹਨਾਂ ਦੀ ਬਦੌਲਤ ਉਹ 10,000 ਅਫਗਾਨਾਂ ਦੇ ਨਾਲ ਟਕਰਾ ਗਏ। ਕੀ ਸੋਚ ਕੇ ਟਕਰਾਏ ਹੋਣੇ ਹੈ 21 ਸਿੱਖ 10,000 ਅਫਗਾਨਾਂ ਦੇ ਨਾਲ? ਹਾਲਾਂਕਿ ਉਹਨਾਂ ਦੇ ਵੱਡੇ ਅਫਸਰਾਂ ਨੇ ਕਹਿਤਾ ਸੀ ਵੀ ਤੁਸੀਂ ਸਾਰਾਗੜੀ ਛੱਡ ਕੇ ਤੁਸੀਂ ਆਪਣੀਆਂ ਜਾਨਾਂ ਬਚਾਉਂਦੇ ਪਿੱਛੇ ਆ ਜਾਓ, ਨਹੀਂ ਤਾਂ ਮਾਰੇ ਜਾਓਗੇ। ਪਰ ਉਹਨਾਂ ਨੇ ਫੈਸਲਾ ਕੀਤਾ ਕਿ ਨਹੀਂ, ਅਸੀਂ ਇਹ ਗੜੀ ਛੱਡ ਕੇ ਜਿਹਨੂੰ ਸਾਰਾਗੜੀ ਕਹਿੰਦੇ ਹੈ ਅਸੀਂ ਆਪਣੀਆਂ ਜਾਨਾਂ ਬਚਾ ਕੇ ਜਾਣਾ ਨਹੀਂ ਹੈ, ਭੱਜਣਾ ਨਹੀਂ ਹੈ। ਕਿਸੇ ਨੇ ਇਹ ਥੋੜ੍ਹੀ ਕਹਿਣਾ ਕਿ ਬਰਤਾਨੀਆ ਦੇ ਸੈਨਿਕ ਭੱਜ ਗਏ, ਇਹ ਕਹਿਣਾ ਵੀ ਸਿੱਖ ਭੱਜ ਗਏ। ਦੂਜਾ ਗੁਰੂ ਪਿਆਰਿਓ, ਉਹਨਾਂ ਦੇ ਸਾਹਮਣੇ ਇਤਿਹਾਸ ਸੀ ਚਮਕੌਰ ਦੀ ਗੜੀ ਦਾ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਨਾਲ 40 ਸਿੰਘਾਂ ਨੇ 10,00,000 ਫੌਜ ਨਾਲ ਮੁਕਾਬਲਾ ਕੀਤਾ। ਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਲੈ ਕੇ 40 ਸਿੰਘ 10,00,000 ਫੌਜ ਦਾ ਮੁਕਾਬਲਾ ਚਮਕੌਰ ਦੀ ਗੜੀ ਚ ਕਰ ਸਕਦੇ ਹੈ, ਤੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਲੈ ਕੇ 10,000 ਅਫਗਾਨਾਂ ਦੇ ਨਾਲ ਲੜਨਾ ਜਿਹੜਾ ਇਹ ਕਿੱਡੀ ਕੁ ਵੱਡੀ ਗੱਲ ਹੈ? ਇਹ ਸੋਚ ਕੇ ਉਹ ਸੂਰਬੀਰ ਅੜ ਗਏ ਔਰ ਉਹਨਾਂ ਨੇ 10,000 ਕਹਿੰਦੇ ਕਹਾਉਂਦੇ ਗਿਲਜ਼ਈ ਪਠਾਨਾਂ ਦੇ ਨਾਲ ਯੁੱਧ ਲੜਿਆ, ਅੱਜ ਦੇ ਦਿਨ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ 21 ਸਨ ਤੇ ਉਹਨਾਂ ਦੇ 10,000 ਦੇ ਵਿੱਚੋਂ ਸੈਂਕੜੇ ਜਿਹੜੇ ਸੀ ਇਹਨਾਂ ਨੇ ਮੌਤ ਦੇ ਘਾਟ ਉਤਾਰੇ ਤੇ ਆਪਣੀ ਵੀਰਤਾ ਦਾ, ਆਪਣੇ ਜੁਝਾਰੂਪਨ ਦਾ ਸਬੂਤ ਦਿੱਤਾ ਔਰ ਨਾਲ ਇਹ ਵੀ ਸਾਬਤ ਕੀਤਾ ਕਿ ਪਾਤਸ਼ਾਹ ਨੇ ਜਿਹੜੇ ਬਚਨ ਕਹੇ ਹੈ ਨਾ ਕਿ 1,25,000 ਸੇ ਏਕ ਲੜਾਉਂ, ਇਹ ਐਵੇਂ ਨਹੀਂ ਕਹੇ। ਪਾਤਸ਼ਾਹ ਲੜਾਉਣ ਦੀ ਸਮਰੱਥਾ ਰੱਖਦਾ ਹੈ, ਪਾਤਸ਼ਾਹ ਲੜਾਉਣ ਦੀ ਤਾਕਤ ਰੱਖਦਾ ਹੈ। ਅੱਜ ਉਹਨਾਂ ਸੂਰਬੀਰਾਂ ਦਾ ਸ਼ਹੀਦੀ ਦਿਹਾੜਾ ਹੈ ਸਾਰਾਗੜੀ ਦੇ ਅੰਦਰ, ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ। और इस अहम दिन दे उते धन गुरु अर्जन देव जी महाराज सानू की समझाउंदे आ गुरु प्यारियो वो आपने सुनना है। शब्द दा मुख भाव रहाओ दी पंक्ति च समोया ते रहाओ दी पंक्ति दे विच सतगुरु जी कहंदे कहंदे सिखो ऐ पुत्रो जदों तुसी अकाल पुरख दी याद च जुड़दे हो ना ते उस अकाल पुरख अगे अरदास करया करो बेनती करया करो अरदास करया करो बेनती करया करो। अरदास दे विच बड़ी वड्डी शक्ति है, अरदास दे विच बहुत वड्डी शक्ति है, तुसी अरदास करया करो। अरदास करनी किस अगे है, अरदास करनी किवें है ते अरदास च मंगना की है, ये पातशाह सानू गुरु प्यारे इस शब्द च समझा रहे। शब्द का मुख भाव रहाओ की पंक्ति च है, रहाओ की पंक्ति च सतगुरु जी अकाल पुरख नू संबोधन हो रहे और सानू समझा रहे है कि अरदास अकाल पुरख नू संबोधन होके करनी। सिख दी पंथक अरदास जिहड़ी है ना गुरु प्यारियो, ये भी अकाल पुरख नू संबोधन है। तुसी अरदास दा आखरी पहरा जिहड़ा है वह पढ़ियो, हे अकाल पुरख अपने पंथ दे सदा सहाई दातार जीओ। संबोधन किनू है, अरदास साडी जिहड़ी पंथक है, जिहड़ी साडी मर्यादा दे विच दर्ज है, गुटके साहबान दे विच जिहड़ी छपदी है, ओदी आखरी गुरु प्यारी जिहड़ा बंद है ना ओदे विच अकाल पुरख नू संबोधन होके कहा, हे अकाल पुरख अपने पंथ दे सदा सहाई दातार जीओ। ते इत्थे भी धन गुरु अर्जन देव जी महाराज कहंदे उस अकाल पुरख नू ही संबोधन करना है। भाई की आखना, अकाल पुरख नू कहना है कि हे अकाल पुरख, हे मेरे मालक जी, मेरे ते दया कर, मेरे ते रहमत कर। तुम करहो दया मेरे साई, इत्थे साई दा अर्थ है गुरु प्यारियो मालक, साई मालक नू कहंदे है। गोसाई दा अर्थ हुंदा सृष्टि दा मालक, गो दा अर्थ हुंदा सृष्टि, सृष्टि दा मालक। कहंदे हे मेरे मालक दया करो, कृपा करो, बख्शिश करो, यूं कहना है महाराज कहंदे सन। हे मेरे मालक दया करो, बख्शिश करो, रहमत करो। और इस गल च कोई दो रावा नहीं गुरु प्यारियो, मालक अकाल पुरख ही है, मालक परमेश्वर ही है। बाणी दे विच पातशाह ने साहेब ठाकुर ये जिहड़े शब्द गुरु प्यारियो लिखे है ना, इन्हां दा अर्थ मालक हुंदा है। साहिब दा अर्थ भी मालक है, ठाकुर दा अर्थ भी मालक है, स्वामी दा अर्थ भी मालक है, साईं दा अर्थ भी मालक है। ते मालक कौन है गुरु प्यारियो, मालक है अकाल पुरख। दुनिया दे विच भी मालक सुनी दे है, आ जमीन दा मालक फलाना सिंह, आ जमीन दा मालक फलाना राम, आ घर दा मालक फलाना सिंह, आ घर दा मालक जड़ा है वो फलाना कुमार। ए जड़े वाहिगुरु तो छुट दुनिया दे विच मालक सुनी दी है ना गुरु प्यारियो, ये आरजी मालक है, आरजी मालक। ये घर दे मालक पहला नहीं सी, हुण हन, ते आउण वाले समय च ये मालक नहीं रहने। जायदादा दे मालक ये पहला नहीं सी, हुण हन, बाद विच नहीं रहने। पर अकाल पुरख सारे ब्रह्मांड दा मालक है, वो पहला भी मालक सी, हुण भी मालक है, ते उन्हें अगों भी मालक ही रहना। उस परमेश्वर दी मालकी बदलदी नहीं है गुरु प्यारियो, बदलदी नहीं है मालकी। मालक वो हुंदा है जिहड़ा गुरु प्यारियो देंदा है, देण दी समता रखदा है, समर्था रखदा है। ਤੇ ਅਕਾਲ ਪੁਰਖ ਪਰਮੇਸ਼ਵਰ ਤੋਂ ਵੱਡਾ ਮਾਲਕ ਜਿਹੜਾ ਉਹ ਕੌਣ ਹੋ ਸਕਦਾ ਹੈ। ਰਾਜ ਭਾਗ ਪ੍ਰਾਪਤ ਕਰਕੇ ਲੋਕ ਮਾਲਕ ਸਮਝਣ ਲੱਗ ਜਾਂਦੇ ਆਪਣੇ ਆਪ ਨੂੰ, ਇਹ ਮਾਲਕੀ ਵੀ ਝੂਠੀ ਹੈ ਗੁਰੂ ਪਿਆਰਿਓ, ਕਦੇ ਰਾਜ ਭਾਗ ਨਹੀਂ ਸੀ, ਅੱਜ ਹੈ ਚਾਰ ਦਿਨਾਂ ਲਈ, ਪਰਸੋਂ ਨਹੀਂ ਹੋਏਗਾ, ਕੱਲ ਨਹੀਂ ਹੋਏਗਾ। ਅਕਾਲ ਪੁਰਖ ਦਾ ਰਾਜ ਜਿਹੜਾ ਹੈ ਉਹ ਅਟਲ ਰਾਜ ਹੈ, ਉਹ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਹਮੇਸ਼ਾ ਰਹੇਗਾ। ਇਸ ਕਰਕੇ ਮਾਲਕ ਅਕਾਲ ਪੁਰਖ ਹੈ। ਫਿਰ ਦੁਨੀਆਂ ਦੇ ਆਰਜ਼ੀ ਮਾਲਕਾਂ ਦੇ ਅੱਗੇ ਕੀ ਅਰਦਾਸ ਕਰਨੀ? ਦੁਨੀਆਂ ਦੇ ਆਰਜ਼ੀ ਮਾਲਕਾਂ ਦੇ ਅੱਗੇ, ਜਾਂ ਕਹਿ ਲਓ ਦੁਨੀਆਂ ਦੇ ਕੱਚੇ ਮਾਲਕਾਂ ਦੇ ਅੱਗੇ ਕੀ ਅਰਜ਼ੋਈ ਕਰਨੀ ਹੈ? ਪਾਤਸ਼ਾਹ ਕਹਿੰਦੇ ਜੇ ਅਰਜ਼ੋਈ ਕਰਨੀ ਹੈ, ਜੇ ਅਰਦਾਸ ਕਰਨੀ ਹੈ, ਜੇ ਮੰਗਣਾ ਹੀ ਹੈ ਤੇ ਫਿਰ ਅਕਾਲ ਪੁਰਖ ਤੋਂ ਮੰਗੋ। ਅਕਾਲ ਪੁਰਖ ਤੋਂ ਮੰਗਣਾ ਗੁਰੂ ਪਿਆਰਿਓ ਇਹ ਗੁਣ ਹੈ, ਤੇ ਅਕਾਲ ਪੁਰਖ ਦੇ ਪੈਦਾ ਕੀਤਿਆਂ ਤੋਂ ਮੰਗਣਾ ਜਿਹੜਾ ਹੈ ਇਹ ਔਗਣ ਹੈ। ਅਕਾਲ ਪੁਰਖ ਦੇ ਪੈਦਾ ਕੀਤਿਆਂ ਤੋਂ ਮੰਗਣਾ ਜਿਹੜਾ ਹੈ ਇਹ ਗੁਰੂ ਪਿਆਰਿਓ ਔਗਣ ਹੈ। ਪਹਿਲਾਂ ਵੀ ਇੱਥੇ ਬਚਨ ਸਾਂਝੇ ਕੀਤੇ ਸੀ, ਅਸੀਂ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਹਾਂ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਅਸੀਂ ਕੀ ਮੰਗਦੇ ਹਾਂ? ਅਸੀਂ ਪਦਾਰਥ ਮੰਗਦੇ ਹਾਂ, ਅਸੀਂ ਬਹੁਤ ਸਾਰਾ ਗੁਰੂ ਪਿਆਰਿਓ ਤੰਦਰੁਸਤੀ, ਖੁਸ਼ੀਆਂ, ਖੇੜੇ, ਪਿਆਰ, ਇਤਫਾਕ ਮੰਗਦੇ ਹਾਂ। ਅਤੇ ਮੰਗਣ ਵਾਲਾ ਕੌਣ ਹੁੰਦਾ? ਮੰਗਣ ਵਾਲਾ ਮੰਗਤਾ ਹੁੰਦਾ। ਅਤੇ ਅਸੀਂ ਧਾਰਮਿਕ ਅਸਥਾਨਾਂ ਦੇ ਬਾਹਰ ਵੀ ਗੁਰੂ ਪਿਆਰਿਓ ਦੇਖਦੇ ਹਾਂ, ਬੈਠੇ ਹੁੰਦੇ ਹੈ, ਜਿਹੜੇ ਆਏ ਗਏ ਯਾਤਰੂਆਂ ਤੋਂ, ਆਏ ਗਏ ਸ਼ਰਧਾਲੂਆਂ ਤੋਂ ਮੰਗਦੇ ਆ। ਫਰਕ ਕੀ ਹੈ ਦੋਵਾਂ ਦੇ ਵਿੱਚ? ਅੰਦਰ ਮੰਗਦੇ ਨੇ, ਇੱਕ ਬਾਹਰ ਮੰਗਦੇ ਨੇ, ਦੋਨਾਂ 'ਚ ਜ਼ਮੀਨ ਅਸਮਾਨ ਦਾ ਅੰਤਰ ਹੈ। ਗੁਰੂ ਪਿਆਰਿਓ ਜਿਹੜੇ ਅੰਦਰ ਮੰਗਦੇ ਨੇ ਉਹ ਪਾਤਸ਼ਾਹ ਤੋਂ ਮੰਗਦੇ ਨੇ ਜਿਹੜਾ ਜਹਾਨ ਦਾ ਮਾਲਕ ਹੈ, ਅਤੇ ਜਿਹੜੇ ਬਾਹਰ ਨੇ ਉਹ ਬੰਦਿਆਂ ਤੋਂ ਮੰਗਦੇ ਨੇ। ਬੰਦਿਆਂ ਤੋਂ ਮੰਗਣਾ ਔਗਣ ਹੈ, ਔਰ ਪਾਤਸ਼ਾਹ ਤੋਂ ਮੰਗਣਾ, ਪਰਮੇਸ਼ਵਰ ਤੋਂ ਮੰਗਣਾ ਇਹ ਗੁਰੂ ਪਿਆਰਿਓ ਗੁਣ ਹੈ। ਪਿਤਾ ਤੋਂ ਮੰਗਣਾ ਪੁੱਤਰ ਲਈ ਇਹ ਮਾੜਾ ਨਹੀਂ ਹੈ, ਪਰ ਕਿਸੇ ਹੋਰ ਤੋਂ ਮੰਗਣਾ ਜਿਹੜਾ ਹੈ ਇਹ ਮਾੜਾ ਹੈ। ਪਿਤਾ ਦੇ ਅੱਗੇ ਹੱਥ ਅੱਡਣਾ ਜਾਂ ਧੀ ਦਾ ਮਾਂ ਦੇ ਅੱਗੋਂ ਮੰਗਣਾ ਇਹ ਕੋਈ ਮਾੜਾ ਨਹੀਂ ਹੈ ਗੁਰੂ ਪਿਆਰਿਓ। ਪੁੱਤ ਨੇ ਪਿਓ ਤੋਂ ਮੰਗਣਾ, ਮਾਂ ਤੋਂ ਮੰਗਣਾ, ਧੀ ਨੇ ਪਿਓ ਤੋਂ ਮੰਗਣਾ, ਮਾਂ ਤੋਂ ਮੰਗਣਾ, ਹੋਰ ਕਿਸ ਤੋਂ ਮੰਗਣਾ? ਹੋਰ ਤੋਂ ਮੰਗਣਾ ਮਾੜਾ ਹੈ। ਇਸੇ ਤਰ੍ਹਾਂ ਗੁਰੂ ਪਿਆਰਿਓ ਅਕਾਲ ਪੁਰਖ ਤੋਂ ਮੰਗਣਾ, ਗੁਰੂ ਤੋਂ ਮੰਗਣਾ ਸਿੱਖ ਲਈ ਇਹ ਮਾੜਾ ਨਹੀਂ ਹੈ, ਲੇਕਿਨ ਲੋਕਾਂ ਤੋਂ ਮੰਗਣਾ ਇਹ ਗੁਰੂ ਪਿਆਰਿਓ ਭੈੜ ਹੈ, ਇਹ ਔਗਣ ਹੈ। ਪਾਤਸ਼ਾਹ ਨੇ ਐਸੀ ਕੌਮ ਪੈਦਾ ਕੀਤੀ ਹੈ, ਐਸਾ ਪੰਥ ਪੈਦਾ ਕੀਤਾ ਗੁਰੂ ਪਿਆਰਿਓ, ਜਿਹੜਾ ਜੇ ਮੰਗਤਾ ਹੈ ਤੇ ਸਿਰਫ ਅਕਾਲ ਪੁਰਖ ਦੇ ਦਰ ਦਾ ਮੰਗਤਾ ਹੈ, ਜੇ ਜਾਚਕ ਹੈ ਤੇ ਕੇਵਲ ਅਕਾਲ ਪੁਰਖ ਦੇ ਦਰ ਦਾ ਜਾਚਕ ਹੈ, ਕਿਸੇ ਹੋਰ ਦੇ ਦਰ ਦਾ ਜਾਚਕ ਨਹੀਂ ਹੈ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਤੇ ਅੱਜ ਅਸੀਂ ਕੀ ਦੇਖਦੇ ਹਾਂ? ਸਾਡੇ ਸਮਾਜ ਦੇ ਵਿੱਚ ਵੀ ਗੁਰੂ ਪਿਆਰਿਓ ਜਿਹੜਾ ਹੈ ਸਾਨੂੰ ਸਰਕਾਰਾਂ ਦੇ ਜਾਂ ਦੁਨੀਆਂ ਦੇ ਲੋਕ ਮੰਗਤੇ ਬਣਾ ਦਿੱਤੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸਿੱਖੋ ਅਕਾਲ ਪੁਰਖ ਤੋਂ ਮੰਗੋ। ਅਕਾਲ ਪੁਰਖ ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ, ਉਹਨੇ ਇੰਨਾ ਦੇ ਦੇਣਾ, ਕਿਸੇ ਹੋਰ ਤੋਂ ਮੰਗਣ ਦੀ ਜ਼ਰੂਰਤ ਨਹੀਂ ਰਹਿਣੀ। ਕਦੇ ਮੰਗ ਕੇ ਵੇਖੋ, ਨਿਸ਼ਠਾ ਦੇ ਨਾਲ ਮੰਗ ਕੇ ਵੇਖੋ, ਕਦੇ ਉਹਨੂੰ ਆਪਣਾ ਮੰਨ ਕੇ ਮੰਗ ਕੇ ਵੇਖੋ, ਕਦੇ ਉਹਦੇ ਬਣ ਕੇ ਮੰਗ ਕੇ ਵੇਖੋ। ਤਾਂ ਪਾਤਸ਼ਾਹ ਜੀ ਕਹਿੰਦੇ, ਮੇਰੇ ਸਾਈਂ, ਮੇਰੇ ਮਾਲਕ, ਮੇਰੇ ਪਰਮੇਸ਼ਵਰ ਜੀ, ਤੁਮ ਦਇਆ ਕਰੋ, ਤੁਸੀਂ ਦਇਆ ਕਰੋ। ਹੁਣ ਇੱਕ ਹੋਰ ਸਵਾਲ ਪੈਦਾ ਹੁੰਦਾ ਗੁਰੂ ਪਿਆਰੇ, ਮੰਗਣਾ ਕੀ ਹੈ? ਅਸੀਂ ਦੁੱਧ ਮੰਗਦੇ ਹਾਂ, ਪੁੱਤ ਮੰਗਦੇ ਹਾਂ, ਤੰਦਰੁਸਤੀ ਮੰਗਦੇ ਹਾਂ, ਨੌਕਰੀ ਮੰਗਦੇ ਹਾਂ, ਰੋਜ਼ਗਾਰ ਮੰਗਦੇ ਹਾਂ, ਮਕਾਨ ਮੰਗਦੇ ਹਾਂ, ਜ਼ਮੀਨ ਮੰਗਦੇ ਹਾਂ, ਜਾਇਦਾਦ ਮੰਗਦੇ ਹਾਂ। ਇਹ ਚੀਜ਼ਾਂ ਮੰਗਣੀਆਂ ਵੀ ਗੁਰੂ ਪਿਆਰਿਓ ਮਾੜੀਆਂ ਨਹੀਂ ਹੈ, ਜੇ ਪਰਮੇਸ਼ਵਰ ਤੋਂ ਜਾਂ ਗੁਰੂ ਤੋਂ ਮੰਗੀਆਂ ਜਾਂਦੀਆਂ। ਭਗਤ ਧੰਨਾ ਜੀ ਨੇ ਅਰਦਾਸ ਕੀਤੀ ਹੈ ਨਾ ਬਾਣੀ ਦੇ ਵਿੱਚ, ਉਹਨਾਂ ਨੇ ਵੀ ਕਿਹਾ ਅਕਾਲ ਪੁਰਖ ਨੂੰ, ਦਾਲ ਸਿੱਧਾ ਮੰਗੋ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ। ਚਾਹੀਦਾ ਪਦਾਰਥ, ਦਾਲ ਵੀ ਚਾਹੀਦਾ, ਸੀਧਾ ਵੀ ਚਾਹੀਦਾ, ਇੱਥੋਂ ਤੱਕ ਲਵੇਰੀ ਵੀ ਚਾਹੀਦੀ ਹੈ, ਘਰ ਸੰਭਾਲਣ ਵਾਸਤੇ ਪਤਨੀ ਇਸਤਰੀ ਵੀ ਚਾਹੀਦੀ ਹੈ। ਪਰ ਕਾਹਦੇ ਵਾਸਤੇ? ਸੁੱਖ ਦੀ ਜ਼ਿੰਦਗੀ ਬਤੀਤ ਕਰਨ ਵਾਸਤੇ ਨਹੀਂ, ਚਿੰਤਾ ਤੋਂ ਰਹਿਤ ਹੋ ਕੇ ਤੇਰੀ ਬੰਦਗੀ ਕਰਨ ਵਾਸਤੇ, ਤੇਰੀ ਭਗਤੀ ਕਰਨ ਵਾਸਤੇ, ਤਾਂ ਕਿ ਰੋਟੀ ਦੀ ਚਿੰਤਾ ਨਾ ਰਹੇ, ਰੋਟੀ ਦੀ ਚਿੰਤਾ ਨਾ ਰਹੇ, ਇਹ ਨਾ ਚਿੰਤਾ ਰਹੇ ਕਿ ਰਾਤ ਨੂੰ ਸੌਣਾ ਕਿੱਥੇ ਹੈ। ਫਿਰ ਤੇਰੀ ਬੰਦਗੀ ਕਰੀਏ, ਤੇਰੀ ਭਗਤੀ ਕਰੀਏ, ਤੇਰਾ ਸਿਮਰਨ ਕਰੀਏ। ਇਵੇਂ ਗੁਰੂ ਪਿਆਰਿਓ, ਸਿੱਖ ਨੇ ਪਦਾਰਥ ਮੰਗਣੇ ਆ, ਪਰ ਪਦਾਰਥ ਮੰਗਣ ਪਿੱਛੇ ਵੀ ਮਨੋਰਥ ਅਕਾਲ ਪੁਰਖ ਦਾ ਨਾਮ ਲੈਣਾ ਹੀ ਹੋਣਾ ਚਾਹੀਦਾ। ਮਹਾਰਾਜ, ਚਾਰੇ ਪਦਾਰਥ ਦਹੀਂ ਘਰ ਦੇ ਵਿੱਚ, ਸੁੱਖ ਸਮ੍ਰਿੱਧੀ ਦਹੀਂ ਘਰ ਦੇ ਵਿੱਚ, ਤਾਂ ਕਿ ਤੇਰੀ ਬੰਦਗੀ ਕਰ ਸਕੀਏ, ਤੇਰੀ ਭਗਤੀ ਕਰ ਸਕੀਏ, ਬੇਫਿਕਰੇ ਹੋ। ਪਰ ਇੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਪੁਰਖੋ ਇੱਕ ਹੋਰ ਚੀਜ਼ ਵੀ ਮੰਗਣੀ ਹੈ, ਜਿਹੜੀ ਸਭ ਤੋਂ ਵੱਡੀ ਜ਼ਰੂਰੀ ਹੈ, ਅਹਿਮ ਹੈ। ਉਹ ਕੀ ਹੈ ਗੁਰੂ ਪਿਆਰਿਓ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਰਹਾਉ ਦੀ ਦੂਜੀ ਪੰਕਤੀ 'ਚ ਕਹਿੰਦੇ ਨੇ, ਕਹਿੰਦੇ, ਹੇ ਅਕਾਲ ਪੁਰਖ, ਹੇ ਮਾਲਕ ਜੀ, ਐਸੀ ਮਤ ਦੀਜੈ ਮੇਰੇ ਠਾਕੁਰ। ਹੁਣ ਠਾਕੁਰ ਦਾ ਅਰਥ ਵੀ ਮਾਲਕ ਹੈ, ਸਾਈਂ ਦਾ ਅਰਥ ਵੀ ਮਾਲਕ ਹੈ, ਤੇ ਮਾਲਕ ਅਕਾਲ ਪੁਰਖ ਹੈ। ਕਹਿੰਦੇ, ਹੇ ਅਕਾਲ ਪੁਰਖ, ਐਸੀ ਮਤ ਦੀਜੈ, ਇਹੋ ਜਿਹੀ ਮਤ ਦਿਓ, ਇਹੋ ਜਿਹੀ ਅਕਲ ਦਿਓ। ਕਿਹੋ ਜਿਹੀ ਅਕਲ ਦਿਓ? ਕਹਿੰਦੇ, ਸਦਾ ਸਦਾ ਤੁਧ ਧਿਆਈ, ਅਸੀਂ ਹਮੇਸ਼ਾ ਹਮੇਸ਼ਾ ਤੈਨੂੰ ਧਿਆਉਂਦੇ ਰਹੀਏ, ਤੈਨੂੰ ਯਾਦ ਕਰਦੇ ਰਹੀਏ। ਇੰਨੀ ਕੁ ਅਕਲ ਦੇ ਦੀ, ਇੰਨੀ ਕੁ ਮਤ ਦੇ ਦੀ ਅਕਾਲ ਪੁਰਖ ਜੀ। ਇਹ ਮੰਗ ਮੰਗੀ ਆ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਤੇ ਸਾਨੂੰ ਸਿਖਾਇਆ ਵੀ ਇਹ ਮੰਗ ਮੰਗਣੀ ਹੈ ਭਾਈ ਅਕਾਲ ਪੁਰਖ ਤੋਂ, ਕਿ ਹੇ ਪਰਮੇਸ਼ਵਰ, ਹੇ ਮਾਲਕ ਜੀ, ਇਹੋ ਜਿਹੀ ਮਤ ਦੇ ਦਿਓ ਕਿ ਅਸੀਂ ਤੈਨੂੰ ਧਿਆਈਏ, ਤੈਨੂੰ ਅਰਾਧੀਏ, ਤੈਨੂੰ ਯਾਦ ਕਰੀਏ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਹਾਉ ਦੀ ਪੰਕਤੀ ਦੇ ਵਿੱਚ ਗੁਰੂ ਪਿਆਰਿਓ ਸਾਨੂੰ ਸਮਝਾਇਆ। ਸਮੁੱਚੇ ਸ਼ਬਦ ਵਿੱਚ ਕੀ ਸਮਝਾਉਂਦੇ ਆ ਗੁਰੂ ਪਿਆਰਿਓ, ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸੁਣਨਾ। ਆਓ, ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ 'ਚ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ 'ਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਪਾਣੀ ਪੱਖਾ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ।
ਧਨਾਸਰੀ ਰਾਗ ਦਾ ਨਾਂ ਹੈ ਗੁਰੂ ਪਿਆਰਿਓ। ਮਹੱਲਾ ਪੰਜਵਾਂ, ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਸ਼ਬਦ ਹੈ। ਤੇ ਪਹਿਲੀ ਪੰਕਤੀ 'ਚ ਸਤਿਗੁਰੂ ਜੀ ਕੀ ਕਹਿੰਦੇ ਨੇ, ਹੇ ਮਾਲਕ ਜੀ, ਇੰਨੀ ਕਿਰਪਾ ਕਰਿਓ, ਇੰਨੀ ਬਖਸ਼ਿਸ਼ ਕਰਿਓ ਕਿ ਸਾਡੇ 'ਚ ਤਾਕਤ ਹੋਵੇ, ਸਮਰੱਥਾ ਹੋਵੇ, ਪਾਣੀ ਪੱਖਾ ਪੀਸਾਉ ਸੰਤ ਆਗੈ, ਅਸੀਂ ਪਾਣੀ ਢੋਈਏ, ਅਸੀਂ ਪੱਖਾ ਝੱਲੀਏ, ਔਰ ਅਸੀਂ ਆਟਾ ਪੀਸੀਏ। ਕਿਹਦੇ ਅੱਗੇ? ਸੰਤ ਦੇ ਅੱਗੇ, ਸੰਤ ਦੇ ਅੱਗੇ ਅਸੀਂ ਪਾਣੀ ਢੋਈਏ, ਅਸੀਂ ਪੱਖਾ ਝੱਲੀਏ, ਅਸੀਂ ਪੀਸਣ ਪੀਸੀਏ, ਚੱਕੀ ਪੀਸੀਏ। ਪੁਰਾਣੇ ਵੇਲਿਆਂ ਦੇ ਵਿੱਚ ਗੁਰੂ ਪਿਆਰਿਓ, ਅੱਜ ਕੱਲ੍ਹ ਵਾਂਗੂ ਘਰਾਂ ਦੇ ਵਿੱਚ ਟੂਟੀਆਂ ਨਹੀਂ ਸੀ ਲੱਗੀਆਂ ਆਉਂਦੀਆਂ, ਜਾਂ ਲੰਗਰਾਂ ਦੇ ਵਿੱਚ ਟੂਟੀਆਂ ਨਹੀਂ ਸੀ ਲੱਗੀਆਂ ਆਉਂਦੀਆਂ। ਪਾਣੀ ਦੂਰੋਂ ਲਿਆਉਣਾ ਪੈਂਦਾ ਸੀ, ਕਿਸੇ ਦਰਿਆ ਤੋਂ ਲਿਆਉਣਾ ਪੈਂਦਾ ਸੀ, ਜਾਂ ਖੂਹ ਤੋਂ ਲਿਆਉਣਾ ਪੈਂਦਾ ਸੀ। ਜਿਵੇਂ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਗੁਰੂ ਪਿਆਰਿਓ, ਬਿਆਸ ਤੋਂ ਜਲ ਜਿਹੜਾ ਹੈ ਉਹ ਗਾਗਰਾਂ 'ਚ ਲਿਆਂਦਾ ਜਾਂਦਾ ਸੀ। ਖਡੂਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਸੇਵਕ ਸਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ, ਤਾਂ ਉਦੋਂ ਗਾਗਰ ਜਿਹੜੀ ਹੈ ਜਲ ਦੀ ਭਰ ਕੇ ਗੋਇੰਦਵਾਲ ਸਾਹਿਬ ਦੇ ਪਤਨ ਤੋਂ ਲੈ ਕੇ ਜਾਂਦੇ ਹੁੰਦੇ ਸੀ। ਫਿਰ ਗੁਰੂ ਪਿਆਰਿਓ, ਅੱਜ ਕੱਲ੍ਹ ਵਾਂਗੂ ਬਿਜਲੀ ਦੇ ਪੱਖੇ, ਏਸੀ ਜਾਂ ਕੂਲਰ ਨਹੀਂ ਸੀ। ਜਦੋਂ ਗਰਮੀ ਦਾ ਮੌਸਮ ਹੁੰਦਾ ਸੀ, ਗੁਰੂ ਕੇ ਦਰਬਾਰ ਦੇ ਵਿੱਚ ਸੰਗਤ ਬੈਠ ਕੇ ਕੀਰਤਨ ਸੁਣਦੀ ਸੀ, ਕਥਾ ਸੁਣਦੀ ਸੀ, ਤੇ ਉਸ ਵੇਲੇ ਗੁਰੂ ਪਿਆਰਿਓ ਫਿਰ ਪੱਖੇ ਝੱਲੇ ਜਾਂਦੇ ਸੀ। ਇਹ ਵੀ ਇੱਕ ਸੇਵਾ ਸੀ, ਪਾਣੀ ਢੋਣਾ ਇੱਕ ਸੇਵਾ ਸੀ, ਪੱਖੇ ਝੱਲਣੀ ਗੁਰ ਪਿਆਰੀ, ਇਹ ਵੀ ਇੱਕ ਸੇਵਾ ਸੀ। ਫਿਰ ਅੱਜ ਕੱਲ ਵਾਂਗੂ ਦਾਣੇ ਪੀਣ ਵਾਸਤੇ ਬਜਲਈ ਚੱਕੀਆਂ ਨਹੀਂ ਸੀ, ਜਾਂ ਘਰਾਟਾਂ ਦਾ ਇੰਨਾ ਪ੍ਰਬੰਧ ਨਹੀਂ ਸੀ ਹੁੰਦਾ, ਹੱਥਾਂ ਦੇ ਨਾਲ ਚੱਕੀਆਂ ਜਿਹੜੀਆਂ ਹੈ ਉਹ ਚਲਾਈਆਂ ਜਾਂਦੀਆਂ ਸੀ ਤੇ ਲੰਗਰਾਂ ਵਾਸਤੇ ਆਟਾ ਪੀਸਿਆ ਜਾਂਦਾ ਸੀ। ਬਹੁਤ ਵੱਡੀ ਤਾਦਾਦ ਵਿੱਚ ਸੰਗਤ ਆ ਕੇ ਲੰਗਰਾਂ ਵਾਸਤੇ ਚੱਕੀ ਦੇ ਉੱਤੇ ਬੈਠ ਕੇ ਆਟਾ ਜਿਹੜਾ ਹੈ ਉਹ ਪੀਸਦੀ ਸੀ, ਤੇ ਫਿਰ ਉਹਦੇ ਨਾਲ ਅੰਨ ਪੱਕਦਾ ਸੀ, ਪ੍ਰਸ਼ਾਦੇ ਪੱਕਦੇ ਸੀ ਤੇ ਲੰਗਰ ਦੇ ਵਿੱਚ ਵਰਤਦੇ ਸੀ। ਇਹ ਸੇਵਾ ਸੀ ਗੁਰੂ ਪਿਆਰੀ ਗੁਰੂ ਦੀ, ਇਹ ਸੇਵਾ ਸੀ ਸਤਸੰਗੀਆਂ ਦੀ, ਇਹ ਸੇਵਾ ਸੀ ਗੁਰੂ ਦੀ, ਇਹ ਸੇਵਾ ਸੀ ਸਤਸੰਗੀਆਂ ਦੀ, ਇਹ ਸੇਵਾ ਸੀ ਗੁਰਮੁਖਾਂ ਦੀ, ਇਹ ਸੇਵਾ ਸੀ ਗੁਰਸਿੱਖਾਂ ਦੀ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਪਰਮੇਸ਼ਵਰ ਪਾਸੋਂ ਸੇਵਾ ਕਰਨ ਦੀ ਸਮਰੱਥਾ ਮੰਗਦੇ ਨੇ, ਸੇਵਾ ਕਰਨ ਦੀ ਸਮਰੱਥਾ ਮੰਗਦੇ ਨੇ। ਤੇ ਹੁਣ ਸੇਵਾ ਕਿਵੇਂ, ਹੁਣ ਤਾਂ ਪੱਖਾ ਚੱਲਣ ਦੀ ਲੋੜ ਨਹੀਂ ਹੈ, ਏਸੀ ਹਾਲ ਬਣ ਗਏ, ਪਾਣੀ ਢੋਣ ਦੀ ਲੋੜ ਨਹੀਂ ਹੈ, ਲੰਗਰਾਂ ਦੇ ਵਿੱਚ ਟੂਟੀਆਂ ਲੱਗ ਗਈਆਂ, ਪੀਸਣ ਪੀਸਣ ਦੀ ਲੋੜ ਨਹੀਂ ਹੈ, ਬਿਜਲਈ ਚੱਕੀਆਂ ਆ ਗਈਆਂ। ਜਿੱਥੇ ਗੁਰੂ ਪਿਆਰਿਓ ਪੁਰਾਣੇ ਸਮੇਂ ਦੇ ਵਿੱਚ ਕੀਤੀਆਂ ਸੇਵਾਵਾਂ ਜਿਹੜੀਆਂ ਨੇ ਉਹ ਹੁਣ ਖਤਮ ਹੋ ਗਈਆਂ ਨੇ, ਤੇ ਹੋਰ ਨਵੀਆਂ ਸੇਵਾਵਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ, ਹੋਰ ਨਵੀਆਂ ਸੇਵਾਵਾਂ ਸ਼ੁਰੂ ਹੋ ਗਈਆਂ। ਦੇਖਦੇ ਹਾਂ ਸੰਗਤ ਕਰਦੀ ਹੈ, ਕੋਈ ਪ੍ਰਕਰਮਾ ਧੋਂਦੀ ਹੈ, ਕੋਈ ਚਰਨ ਕੁੰਡ ਸਾਫ਼ ਕਰਦੀ ਹੈ, ਕੋਈ ਜਲ ਛਕਾਉਂਦੀ ਹੈ, ਕੋਈ ਰਾਹ ਸਾਫ਼ ਕਰਦੀ ਹੈ ਗੁਰੂ ਦੁਆਰ ਦੇ। ਸਭ ਤੋਂ ਵੱਡੀ ਸੇਵਾ ਜਿਹੜੀ ਹੈ ਨਾ ਗੁਰ ਪਿਆਰਿਓ, ਉਹ ਗੁਰੂ ਦੇ ਪ੍ਰਤੀ ਸ਼ਰਧਾ ਭਾਵ ਪੈਦਾ ਕਰਨਾ ਗੁਰ ਪਿਆਰਿਓ, ਸੰਗਤਾਂ ਦੇ ਮਨਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਕਰਨਾ ਸ਼ਬਦ ਦਾ, ਇਹ ਵੀ ਬੜੀ ਉੱਤਮ ਸੇਵਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਹੇ ਅਕਾਲ ਪੁਰਖ, ਇੰਨੀ ਤਾਕਤ ਦਿਓ, ਇੰਨੀ ਸਮਰੱਥਾ ਦਿਓ, ਇੰਨੀ ਕਲਾ ਦਿਓ ਕਿ ਅਸੀਂ ਗੁਰਸਿੱਖਾਂ ਦੇ ਅੱਗੇ ਸੇਵਾ ਕਰ ਸਕੀਏ। ਗੁਰਸਿੱਖ ਸੰਤ ਹੈ ਔਰ ਸੰਤ ਗੁਰਸਿੱਖ ਹੈ, ਇਹ ਗੱਲ ਚੇਤੇ ਰੱਖਣੀ ਹੈ ਗੁਰੂ ਪਿਆਰਿਓ, ਗੁਰਸਿੱਖ ਸੰਤ ਹੈ, ਸੰਤ ਗੁਰਸਿੱਖ ਹੈ, ਤੇ ਗੁਰਸਿੱਖ ਕੌਣ ਹੈ ਇਹਦੀ ਪਰਿਭਾਸ਼ਾ ਬਾਣੀ ਚ ਲਿਖੀ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਦਾ, ਭਜਨ ਕਰਦਾ, ਬਾਣੀ ਪੜ੍ਹਦਾ, ਬਾਣੀ ਨਾਲ ਜੋੜਦਾ, ਵਿਕਾਰਾਂ ਤੋਂ ਰਹਿਤ ਹੈ, ਉਹ ਗੁਰਸਿੱਖ ਹੈ, ਗੁਰਸਿੱਖ ਸੰਤ ਹੈ, ਤੇ ਸੰਤ ਜਿਹੜਾ ਹੈ ਉਹ ਗੁਰਸਿੱਖ ਹੈ। ਕੇਵਲ ਲਿਬਾਸ ਧਾਰੀ ਜਿਹੜਾ ਨਾ ਗੁਰ ਪਿਆਰੀ, ਉਹ ਕੇਵਲ ਲਿਬਾਸ ਧਾਰੀ ਸੰਤ ਨਹੀਂ ਹੋ ਸਕਦੇ। ਸੰਤ ਉਹ ਹੈ ਜਿਹਦੇ ਚ ਸੰਤ ਵਾਲੇ ਗੁਣ ਹੈ, ਸੰਤ ਵਾਲੇ ਲੱਛਣ। ਕੱਲੇ ਲਿਬਾਸ ਧਾਰੀ ਨੂੰ ਤਾਂ ਗੁਰੂ ਪਿਆਰਿਓ ਬਾਣੀ ਨੇ ਠੱਗ ਕਿਹਾ, ਕਬੀਰ ਜੀ ਨੇ ਕਿਹਾ ਨਾ, ਗਲੀ ਜਿਨ੍ਹਾਂ ਜਪ ਮਾਲੀਆ, ਲੋਟੇ ਹੱਥ ਨਬੱਗ, ਓਏ ਹਰ ਕੇ ਸੰਤ ਨਾ ਆਖੀ ਹੈ ਬਾਨਾਰਸ ਕੇ ਠੱਗ। ਜਿਨ੍ਹਾਂ ਦੇ ਗਲਾਂ ਦੇ ਵਿੱਚ ਮਾਲਾਵਾਂ ਪਾਈਆਂ ਨੇ, ਹੱਥਾਂ ਦੇ ਵਿੱਚ ਲੋਟੇ ਪਕੜੇ ਨੇ, ਗੜਬੇ ਪਕੜੇ ਨੇ, ਖਾਸ ਕਿਸਮ ਦੇ ਵਸਤਰ ਪਾਏ ਨੇ, ਜੇ ਉਹਨਾਂ ਚ ਗੁਰਸਿੱਖ ਵਾਲਾ ਕੋਈ ਸਾਧੂ ਵਾਲਾ ਕੋਈ ਮਹਾਤਮਾ ਵਾਲਾ ਕੋਈ ਮਹਾਂਪੁਰਖ ਵਾਲਾ ਗੁਣ ਨਹੀਂ ਹੈ ਤੇ ਉਹ ਸੰਤ ਨਹੀਂ ਹੈ। ਕਬੀਰ ਜੀ ਨੂੰ ਪੁੱਛੇ ਫਿਰ ਕੌਣ ਹੈ ਮਹਾਰਾਜ ਉਹ, ਕਬੀਰ ਜੀ ਕਹਿੰਦੇ ਉਹ ਠੱਗ ਹੈ, ਬਾਣੀ ਕਹਿ ਰਹੀ ਹੈ ਉਹ ਠੱਗ ਹੈ। ਪਰ ਇੱਥੇ ਜਿਨ੍ਹਾਂ ਗੁਰਸਿੱਖਾਂ ਜਿਨ੍ਹਾਂ ਸੰਤਾਂ ਦੀ ਸੇਵਾ ਦੀ ਗੱਲ ਚੱਲ ਰਹੀ ਹੈ ਉਹ ਗੁਰੂ ਪਿਆਰਿਓ ਉਹ ਜਿਹੜੇ ਗੁਰੂ ਦੀ ਦੱਸੀ ਮਰਿਆਦਾ ਦੇ ਉੱਤੇ ਖਰੇ ਉਤਰਦੇ ਨੇ, ਜਿਹੜੇ ਆਪਣੇ ਨਾਲ ਨਹੀਂ ਗੁਰੂ ਨਾਲ ਜੋੜਦੇ ਨੇ, ਜਿਹੜੇ ਗੁਰੂ ਨਾਲ ਜੋੜਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਪੁਰਖੋ ਜਦੋਂ ਮੰਗਣਾ ਤੇ ਇਹ ਵੀ ਮੰਗਣਾ ਕਿ ਪਾਣੀ ਪੱਖਾ ਪੀਸਾਉ ਸੰਤ ਆਗੈ ਗੁਣ ਗੋਬਿੰਦ ਜਸ ਗਾਈ। ਤੇ ਹੋਰ ਕੀ ਕਰੀਏ, ਕਹਿੰਦੇ ਗੁਣ ਗੋਬਿੰਦ ਜਸ ਗਾਈ, ਗੋਬਿੰਦ ਦੇ ਗੁਣਾਂ ਦਾ ਜਸ ਗਾਇਨ ਕਰੀਏ, ਗੋਬਿੰਦ ਦੇ ਗੁਣਾਂ ਦਾ ਜਸ ਗਾਇਨ ਕਰੀਏ। ਗੋਬਿੰਦ ਕੌਣ ਹੈ ਗੁਰੂ ਪਿਆਰੇ, ਗੋਬਿੰਦ ਹੈ ਜਿਹੜਾ ਸ੍ਰਿਸ਼ਟੀ ਨੂੰ ਪੈਦਾ ਕਰਦਾ, ਬਿੰਦ ਦਾ ਅਰਥ ਹੀ ਹੁੰਦਾ ਗੁਰੂ ਪਿਆਰੇ ਉਹ ਪੈਦਾ ਕਰਨ ਵਾਲਾ, ਤੇ ਗੋ ਦਾ ਅਰਥ ਹੈ ਸ੍ਰਿਸ਼ਟੀ, ਜਿਹੜਾ ਸ੍ਰਿਸ਼ਟੀ ਨੂੰ ਪੈਦਾ ਕਰਦਾ। ਤੇ ਸ੍ਰਿਸ਼ਟੀ ਨੂੰ ਪੈਦਾ ਕੌਣ ਕਰਦਾ, ਕੋਈ ਬੰਦਾ ਤਾਂ ਪੈਦਾ ਕਰਦਾ ਨਹੀਂ ਗੁਰੂ ਪਿਆਰੇ, ਸ੍ਰਿਸ਼ਟੀ ਨੂੰ ਬ੍ਰਹਿਮੰਡ ਨੂੰ ਪੈਦਾ ਕਰਨ ਵਾਲਾ ਇੱਕ ਅਕਾਲ ਪੁਰਖ ਹੈ, ਇੱਕ ਵਾਹਿਗੁਰੂ ਹੈ ਗੁਰੂ ਪਿਆਰੇ। ਤਾਂ ਜਿਹੜਾ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਹੇ ਅਕਾਲ ਪੁਰਖ, ਇੰਨੀ ਰਹਿਮਤ ਕਰੀ ਕਿ ਅਸੀਂ ਉਹਦਾ ਜਸ ਗਾਇਨ ਕਰੀਏ, ਉਹਦੇ ਗੁਣ ਗਾਇਨ ਕਰੀਏ, ਉਹਦੀ ਸਿਫਤ ਕਰੀਏ। ਇੰਨੀ ਤਾਕਤ ਬਖਸ਼ਦਾ ਹੀ। ਇਹ ਗੁਰੂ ਪਿਆਰਿਓ ਸਤਿਗੁਰਾਂ ਨੇ ਪਹਿਲੀ ਪੰਕਤੀ ਚ ਪਾਤਸ਼ਾਹ ਦੇ ਅੱਗੇ ਸਾਨੂੰ ਅਰਦਾਸ ਕਰਨ ਦੀ ਯੋਗਤ ਸਮਝ ਆਈ ਹੈ। ਅੱਗੇ ਗੁਰੂ ਪਿਆਰਿਓ ਸਤਿਗੁਰੂ ਜੀ ਦੱਸਦੇ ਨੇ,
ਸਾਸ ਸਾਸ ਮਨ ਨਾਮ ਸੰਭਾਰੈ ਇਹੋ ਬਿਸਰਾਮ ਨਿਧ ਪਾਈ।
ਸੱਚੇ ਪਾਤਸ਼ਾਹ ਸਾਨੂੰ ਇੱਕ ਖਜ਼ਾਨਾ ਬਖਸ਼ ਦਈ। ਕਿਹੜਾ ਖਜ਼ਾਨਾ ਬਖਸ਼ ਦਈ? ਹੁਣ ਕਿਹੜੇ ਖਜ਼ਾਨੇ ਦੀ ਗੁਰੂ ਪਿਆਰਿਓ ਮੰਗ ਕੀਤੀ ਹੈ ਮਹਾਰਾਜ ਨੇ ਤੇ ਸਾਨੂੰ ਸਮਝਾਇਆ ਕਿ ਖਜ਼ਾਨਾ ਮੰਗਣਾ। ਕਿਹੜਾ ਖਜ਼ਾਨਾ ਮੰਗਣਾ? ਖਜ਼ਾਨਾ ਕਿਹੜਾ ਮੰਗਣਾ? ਕਹਿੰਦੇ ਵਿਸਰਾਮ ਨਿਧ। ਸ਼ਬਦ ਹੈ ਵਿਸਰਾਮ ਨਿਧ। ਵਿਸਰਾਮ ਕੀ ਹੁੰਦਾ ਗੁਰੂ ਪਿਆਰਿਓ? ਵਿਸਰਾਮ ਹੁੰਦਾ ਠਹਿਰਾਓ। ਆਪਾਂ ਕਹਿੰਦੇ ਨਾ ਰਾਤ ਫਲਾਨੀ ਜਗ੍ਹਾ ਵਿਸਰਾਮ ਕੀਤਾ, ਤਾਂ ਵਿਸਰਾਮ ਦਾ ਮਤਲਬ ਹੁੰਦਾ ਠਹਿਰਨਾ। ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਹੇ ਮਾਲਕ ਜੀ, ਸਾਸ ਸਾਸ ਮਨ ਨਾਮ ਸੰਭਾਰੈ, ਇੰਨੀ ਕਿਰਪਾ ਕਰਦੀ ਕਿ ਸਾਡਾ ਜਿਹੜਾ ਮਨ ਹੈ ਇਹ ਸਵਾਸ ਸਵਾਸ ਨਾਮ ਨੂੰ ਸੰਭਾਲੇ। ਇੰਨੀ ਕੁ ਬਖਸ਼ਿਸ਼ ਕਰਦੀ ਮਹਾਰਾਜ ਕਿ ਸਾਡਾ ਜਿਹੜਾ ਮਨ ਹੈ ਇਹ ਸਵਾਸ ਸਵਾਸ ਨਾਮ ਨੂੰ ਸੰਭਾਰੇ, ਨਾਮ ਨੂੰ ਸੰਭਾਲਿਆ ਕਰੇ। ਤੇ ਨਾਮ ਨੂੰ ਸੰਭਾਲਣਾ ਤੇ ਮਨ ਦਾ ਵਿਸਰਾਮ ਕਰ ਜਾਣਾ, ਮਨ ਦਾ ਟਿਕ ਜਾਣਾ, ਇਹ ਅਸਲੀ ਖਜ਼ਾਨਾ ਹੈ। ਇਹ ਸਾਨੂੰ ਪ੍ਰਾਪਤ ਹੋਵੇ, ਇਹ ਸਾਡੇ ਤੇ ਰਹਿਮਤ ਕਰ ਦੇਈ। ਮਨ ਦਾ ਟਿਕ ਜਾਣਾ, ਮਨ ਦਾ ਟਿਕ ਜਾਣਾ ਜਿਹੜਾ ਨਾ ਗੁਰੂ ਪਿਆਰਿਓ, ਇਹ ਅਸਲੀ ਵਿਸਰਾਮ ਹੈ, ਅਸਲੀ ਵਿਸਰਾਮ। ਮਨ ਠਹਿਰਦਾ ਨਹੀਂ ਹੈ ਗੁਰੂ ਪਿਆਰਿਓ, ਇਹ ਕਦੇ ਉੱਚਾ ਚਲਾ ਜਾਂਦਾ ਹੈ, ਕਦੇ ਥੱਲੇ ਆ ਜਾਂਦਾ ਹੈ, ਕਦੇ ਸੱਜੇ ਚਲਾ ਜਾਂਦਾ ਹੈ, ਕਦੇ ਖੱਬੇ ਚਲਾ ਜਾਂਦਾ ਹੈ। ਮਹਾਰਾਜ ਨੇ ਕਹਿਣਾ ਲੋਭੀ ਜਿਉੜਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ। ਇਹ ਲੋਭ ਦੇ ਵਿੱਚ ਫਸਿਆ ਕਿਤੇ ਸਥਿਰ ਨਹੀਂ ਹੈ, ਟਿਕਦਾ ਨਹੀਂ ਹੈ, ਇਹ ਚਾਰੇ ਕੁੰਟਾਂ ਭਾਲਦਾ, ਚਾਰੇ ਖੂੰਜੇ ਭਾਲਦਾ, ਕਦੇ ਸੱਜੇ ਕਦੇ ਖੱਬੇ, ਕਦੇ ਉੱਤੇ ਕਦੇ ਥੱਲੇ। ਇਹ ਮਨ ਦੀ ਹਾਲਤ ਇਹ ਹੈ ਗੁਰੂ ਪਿਆਰਿਓ, ਤੇ ਮਨ ਦਾ ਭਟਕਣਾ ਹੀ ਗੁਰੂ ਪਿਆਰਿਓ ਦੁੱਖਾਂ ਦਾ ਕਾਰਨ। ਮਨ ਦੀ ਭਟਕਣਾ ਜਿਹੜੀ ਹੈ ਇਹ ਦੁੱਖਾਂ ਦਾ ਕਾਰਨ। ਤੇ ਸਤਿਗੁਰੂ ਜੀ ਕਹਿੰਦੇ ਜਿਹਦੀ ਮਨ ਦੀ ਭਟਕਣਾ ਮੁੱਕ ਗਈ, ਜਿਹਦਾ ਮਨ ਵਿਸਰਾਮ ਕਰ ਗਿਆ, ਠਹਿਰ ਗਿਆ, ਜਿਹਦਾ ਮਨ ਰੁਕ ਗਿਆ, ਜਿਹਦਾ ਮਨ, ਉਹਨੂੰ ਸਮਝ ਲਓ ਕਹਿੰਦੇ ਸਭ ਤੋਂ ਵੱਡਾ ਖਜ਼ਾਨਾ ਮਿਲ ਗਿਆ। ਇਹੋ ਵਿਸਰਾਮ ਨਿਧ ਪਾਈ, ਇਹੋ ਵਿਸਰਾਮ ਨਿਧ। ਨਿਧ ਦਾ ਅਰਥ ਹੁੰਦਾ ਗੁਰੂ ਪਿਆਰਿਓ ਖਜ਼ਾਨਾ। ਸ਼ਬਦ ਹੈ ਨਿਧ, ਨਿਧ ਦਾ ਅਰਥ ਹੈ ਖਜ਼ਾਨਾ, ਨਿਧੀ ਤੋਂ ਭਾਵ ਹੈ, ਨਿਧੀ ਦਾ ਅਰਥ ਹੁੰਦਾ ਖਜ਼ਾਨਾ। ਕਹਿੰਦੇ ਇਹ ਖਜ਼ਾਨਾ ਕਹਿੰਦੇ ਸਾਨੂੰ ਪ੍ਰਾਪਤ ਹੋਵੇ, ਇੰਨੀ ਕੁ ਕਿਰਪਾ, ਇੰਨੀ ਕੁ ਬਖਸ਼ਿਸ਼ ਹੇ ਅਕਾਲ ਪੁਰਖ ਜੀ ਸਾਡੇ ਤੇ ਕਰਿਓ ਜੇ। ਅੱਗੇ ਉਹੀ ਰਹਾਉ ਦੀ ਪੰਕਤੀ ਹੈ ਜਿਹਦੇ ਵਿੱਚ ਪਾਤਸ਼ਾਹ ਜੀ ਜ਼ਿਕਰ ਕਰਦੇ ਨੇ,
ਤੁਮ ਕਰਹੋ ਦਇਆ ਮੇਰੇ ਸਾਈ,
ਤੁਮ ਕਰਹੋ ਦਇਆ ਮੇਰੇ ਸਾਈ, ਹੇ ਮੇਰੇ ਮਾਲਕ ਜੀ ਤੁਸੀਂ ਦਇਆ ਕਰੋ, ਤੁਸੀਂ ਤਰਸ ਕਰੋ, ਤੁਸੀਂ ਰਹਿਮਤ ਕਰੋ, ਤੁਸੀਂ ਕਿਰਪਾ ਕਰੋ, ਤੁਸੀਂ ਬਖਸ਼ਿਸ਼ ਕਰੋ, ਤੁਸੀਂ ਮਿਹਰ ਕਰੋ, ਇਉਂ ਅਰਦਾਸ ਕਰਿਆ ਕਰੋ ਭਾਈ ਸਿੱਖੋ। ਕੌਣ ਕਹਿ ਰਿਹਾ ਗੁਰੂ ਪਿਆਰਿਓ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ। ਕਿਹਨੂੰ ਕਹਿ ਰਹੇ ਨੇ? ਸਾਨੂੰ ਸਾਰਿਆਂ ਨੂੰ ਕਹਿ ਰਹੇ ਨੇ, ਜਿਹੜੇ ਅਸੀਂ ਸੁਣ ਰਹੇ ਹਾਂ ਨਾ, ਜਿੰਨੇ ਵੀ ਬੈਠੇ ਹਾਂ ਗੁਰੂ ਪਿਆਰਿਓ, ਸਾਨੂੰ ਸਾਰਿਆਂ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ। ਕਹਿੰਦੇ ਅਰਦਾਸ ਕਰਿਆ ਕਰੋ, ਆਖਿਆ ਕਰੋ, ਮੇਰੇ ਸਾਈ, ਹੇ ਮੇਰੇ ਮਾਲਕ, ਤੁਮ ਦਇਆ ਕਰਹੋ, ਤੁਮ ਕਰਹੋ ਦਇਆ, ਤੁਸੀਂ ਦਇਆ ਕਰੋ, ਤੁਸੀਂ ਬਖਸ਼ਿਸ਼ ਕਰੋ, ਤੁਸੀਂ ਰਹਿਮਤ ਕਰੋ।
ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਦ ਧਿਆਈ।
ਐਸੀ ਮਤ ਦੀਜੈ ਮੇਰੇ ਠਾਕੁਰ, ਹੇ ਮੇਰੇ ਮਾਲਕ ਜੀ, ਐਸੀ ਅਕਲ ਦਿਓ, ਐਸੀ ਮਤ ਦਿਓ, ਸਦਾ ਸਦਾ ਤੁਦ ਧਿਆਈ, ਅਸੀਂ ਹਮੇਸ਼ਾ ਹਮੇਸ਼ਾ ਤੈਨੂੰ ਜਪਦੇ ਰਹੀਏ, ਤੈਨੂੰ ਧਿਆਉਂਦੇ ਰਹੀਏ, ਤੈਨੂੰ ਹੀ ਚੇਤੇ ਕਰਦੇ ਰਹੀਏ, ਐਸੀ ਅਕਲ ਦੇ ਦਿਓ, ਐਸੀ ਬਖਸ਼ਿਸ਼ ਦੇ ਦਿਓ।
ਰਹਾਓ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ, ਬਿਨ ਸਜਾਏ ਪਰਮਾਈ।
ਇਸ ਪੰਕਤੀ ਚ ਗੁਰੂ ਪਿਆਰਿਓ ਤਿੰਨ ਚੀਜ਼ਾਂ ਦਾ ਜ਼ਿਕਰ ਆਇਆ। ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ, ਬਿਨ ਸਜਾਈ ਪਰਮਾਈ। तीन चीजां दा जिक्र आया, एक आया मोह दा, एक आया मान दा जिन्हों हंकार कह दें अभिमान कह दें, एक जिक्र आया भरम दा। ये तीन जिहड़े गुरु प्यारियो जिक्र किए हैं ना पातशाह ने इस पंक्ति च औगण, मोह मान ते भरम, ये मनुख नूं जकड़ लैंदे ने। मोह है गुरु प्यारियो, मोह दे विच फसिया जीव जिहड़ा है ना गुरु प्यारियो, वो तबाही लिया दिंदा है, तबाही मचा दिंदा है, अपनी भी ते होरां दी भी, अपनी भी ते होरां दी भी। महाभारत दे विच जिन्ना भी गुरु प्यारियो विनाश होया, उस विनाश दा जिहड़ा कारण सी वो धृतराष्ट्र दे मन दे विच पिया होया पुत्र मोह सी, पुत्र मोह सी। ते उस पुत्र मोह दी वजह करके गुरु प्यारियो जिहड़ा सी महाभारत हो निबड़ी, ते जिहदे विच कहिंदे 18 खूनियां खप गईआं। मोह बहुत वड्डा कारण है गुरु प्यारियो तबाही दा। दूसरा जिहड़ा अवगण है वह है मान। मान कहिंदे ने हंकार नूं, अभिमान है ना गुरु प्यारियो। हंकार कासे दा भी होवे, चाहे जमीन दा होवे, चाहे जायदाद दा होवे, चाहे अहुदे दा होवे, चाहे धन दा होवे, चाहे राज भाग दा होवे, चाहे विद्वता दा होवे, कासे दा ही होवे गुरु प्यारियो, जिहड़ा मान है यह भी गुरु प्यारियो जिहड़ा है खूह खाते पा दिंदा जीव नूं। ते तीसरा है भरम। भरम जिहड़ा गुरु प्यारियो यह भी जीव नूं उलझाई फिरदा है, कदे बाहर नहीं निकल दिंदा। भरम की परिभाषा की है भगत रविदास जी ने दसी है बाणी च। बाबा रविदास जी कहंदे है भरम की हुंदा है, कहंदे माधवे क्या कही है भ्रम ऐसा, जैसा मानिया होए ना तैसा। कहंदे भरम की है, कहंदे जिहड़ा असीं जो मनदे आ ना असल दे विच ओह हुंदा नहीं है, यह भरम की वजह करके है, यह भरम की वजह करके है। ये तीन जिहड़े अवगण ने, तीन जिहड़े विकार ने, ये भी जीव नूं गुरु प्यारियो जिहड़ा है वह गालदे ने, मारदे ने। ते जे कोई बंदा आखे ना गुरु प्यारियो भी मैं आपदी ताकत दे बल दे नाल मैं अपने अंदरों मोह खत्म कर लूंगा, मैं अपने अंदरों हंकार खत्म कर लूंगा, मैं हुण हंकार नहीं करदा, या मैं हुण भरम दे विच नहीं पैणा, तां गुरु प्यारियो वह गलत सोचदा। कोई बंदा अपनी क्षमता दे बल दे उत्ते इन्हां औगणां नूं दूर नहीं कर सकदा गुरु प्यारियो। फिर किवें दूर हुंदे ने? इन्हां नूं दूर करन दी ताकत अकाल पुरख दे कोल है। साडा तां काम सिर्फ इन्ना है कि अकाल पुरख दे अगे अरदास करदे रहिए कि सच्चे पातशाह तूं ताकत दे, तैथों ताकत लै के ही असी जिहड़ा है इन्हां औगणां दा नाश कर सकदे, वरना साडे च समर्था नहीं। आनंदपुर साहिब दी पावन धरती दे उत्ते जदों पहाड़ी राजिआं ने स्कीम बना ली ना भी किले का बूहा जिहड़ा, किले का दरवाजा जिहड़ा है वह तोड़ना है, तो इहदे वास्ते हाथी तैयार कर लिया, लोहे दियां तवियां मढ़तियां, हाथी दे सारे आले दुआले सुंड दे नाल, ते उहनूं शराब भी पियाती भी मस्त हो गया। तो फिर मस्त होया हाथी, जदों दीवार नाल जिहड़ा दरवाजा जिहड़ा उहदे नाल टक्कर मारेगा तो टुट जाएगा दरवाजा। इधरों जदों पातशाह नूं पता लग्या, आप इतिहास पढ़ते हैं ना कि दुनी चंद नूं कहा दुनी चंदा तू मुकाबला करना है, तो रात नूं भज गया सी कंध टप के। ते अगले दिन फिर जो पता लग्या महाराज नूं भी दुनी चंद भज गया, तो फिर गुरु प्यारियो भाई बचित्र सिंह सामने खड़ोते, महाराज ने कहा बचित्र सिंह तू हाथी नाल मुकाबला करना। वो कहिंदा महाराज मैं हाथी नाल मुकाबला नहीं कर सकता, पर जे तू कृपा करे फिर एक हाथी की चीज है, जे तू बख्शिश करे तो फिर एक हाथी की चीज है महाराज, वरना मेरे च इन्नी समर्था नहीं है कि मैं हाथी का मुकाबला कर सक। जे तुसी थापड़ा दियो तो फिर मैं 10,000 हाथी का मुकाबला भी कर सकदा है, पहाड़ भी ढा सकदा है। तो महाराज ने थापड़ा दिता, तो भाई बचित्र सिंह जी ने आके मत्थे दे विच हाथी दे नागनी मारी, तो हाथी चिंगाड़दा जिहड़ा सी पिछे भज तुरिया। ये कला की दी सी? कला सी धन गुरु गोबिंद सिंह महाराज की। धन गुरु गोबिंद सिंह पातशाह ने खुद बचन आखे ने कि हे अकाल पुरख, ये जड़िया जंगा दे विच जड़े युद्धां दे विच असी जित प्राप्त की है तेरी जित है, कृपा काल तेरी भई जीत मेरी। ये नहीं क्या साड़ी जित है, ਕਿਹਾ ਕਿਰਪਾ ਕਾਲ ਤੇਰੀ ਭਈ ਜੀਤ ਮੇਰੀ, ਇਹ ਅਕਾਲ ਪੁਰਖ ਵਾਹਿਗੁਰੂ ਤੇਰੀ ਕਿਰਪਾ ਕੇ ਜਿੱਤ ਪ੍ਰਾਪਤ ਹੋਈ, ਜਿੱਤ ਪ੍ਰਾਪਤ ਹੋਈ ਹੈ, ਇਹ ਮਾਣ ਤੇਰਾ ਹੈ, ਵਡਿਆਈ ਤੇਰੀ ਹੈ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਕਾਲ ਪੁਰਖ ਨੂੰ ਕਹਿੰਦੇ, ਤੁਮਰੀ ਕਿਰਪਾ ਤੇ ਮੋਹ ਮਾਨ ਛੁੱਟੈ। ਹੇ ਅਕਾਲ ਪੁਰਖ ਜੀ, ਤੇਰੀ ਕਿਰਪਾ ਦੇ ਨਾਲ ਹੀ ਮੋਹ ਛੁੱਟ ਸਕਦਾ, ਅਭਿਮਾਨ ਛੁੱਟ ਸਕਦਾ, ਹੰਕਾਰ ਛੁੱਟ ਸਕਦਾ, ਬਿਨਸ ਜਾਏ ਪਰਮਾਈ, ਤੇ ਇਹ ਜਿਹੜਾ ਭਰਮ ਹੈ ਇਹ ਵੀ ਬਿਨਸ ਸਕਦਾ, ਇਹ ਵੀ ਖਤਮ ਹੋ ਸਕਦਾ, ਪਰ ਕਦੋਂ? ਜੇ ਤੇਰੀ ਕਿਰਪਾ ਹੋ ਜਾਏ, ਤੇਰੀ ਬਖਸ਼ਿਸ਼ ਹੋ ਜਾਏ, ਵਰਨਾ ਸਾਡੇ ਚ ਸਮਰੱਥਾ ਨਹੀਂ ਇਸ ਘੇਰੇ ਚੋਂ ਨਿਕਲਣ ਦੀ। ਜੇ ਤੂੰ ਕਿਰਪਾ ਕਰੇ ਤੇ ਅਸੀਂ ਮੋਹ ਤੋਂ ਵੀ ਰਹਿਤ ਹੋ ਸਕਦੇ ਹਾਂ, ਅਸੀਂ ਹੰਕਾਰ ਤੋਂ ਵੀ ਰਹਿਤ ਹੋ ਸਕਦੇ ਹਾਂ, ਅਸੀਂ ਭਰਮ ਤੋਂ ਵੀ ਰਹਿਤ ਹੋ ਸਕਦੇ ਹਾਂ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਪਿਆਰਿਓ ਇੱਥੇ ਸਾਨੂੰ ਸਮਝਾਉਂਦੇ ਹੈ।
ਆਨੰਦ ਰੂਪ ਰਵਿਓ ਸਭ ਮਦੇ, ਜਾਤ ਕਤ ਪੇਖੋ ਜਾਈ।
ਦੇਖੋ ਗੁਰਪਿਆਰਿਓ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਕਿੱਦਾਂ ਦੀ ਹੈ? ਸਮਦ੍ਰਿਸ਼ਟਾ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ? ਕਹਿੰਦੇ ਜਾਤ ਕਾਤ ਪੇਖਾਉ ਜਾਈ। ਜਾਤ ਕਾਤ, ਜਤ ਦਾ ਮਤਲਬ ਹੈ ਜਿੱਧਰ, ਤੇ ਕਤ ਦਾ ਮਤਲਬ ਹੈ ਕਿੱਧਰ, ਜਿੱਧਰ ਕਿੱਧਰ ਦੇਖਦੇ ਹਾਂ। ਹੁਣ ਜਿੱਧਰ ਕਿੱਧਰ ਦਾ ਮਤਲਬ ਕੀ ਹੋ ਗਿਆ? ਭਾਵ ਹਰ ਜਗ੍ਹਾ ਤੇ। ਕਹਿੰਦੇ ਹੇ ਅਕਾਲ ਪੁਰਖ ਜੀ, ਜਿੱਧਰ ਕਿੱਧਰ ਵੇਖਦੇ ਹਾਂ, ਜਾਤ ਕਤ ਦੇਖਾਉ, ਜਤ ਕਤ ਪੇਖਾਉ, ਜਿੱਧਰ ਕਿੱਧਰ ਵੀ ਕਹਿੰਦੇ ਦੇਖਦੇ ਹਾਂ, ਜਿੱਧਰ ਕਿੱਧਰ ਵੀ ਨਜ਼ਰ ਮਾਰਦੇ ਹਾਂ। ਕਹਿੰਦੇ ਆਨੰਦ ਰੂਪ ਰਵਿਓ ਸਭ ਮਦੇ, ਹੇ ਅਕਾਲ ਪੁਰਖ, ਸਾਰਿਆਂ ਦੇ ਅੰਦਰ ਤੂੰ ਹੀ ਆਨੰਦ ਰੂਪ ਦੇ ਵਿੱਚ ਨਜ਼ਰ ਆਉਣਾ ਹੈ ਸਾਨੂੰ ਤਾਂ। ਆਨੰਦ ਰੂਪ ਰਵਿਓ ਸਭ ਮਦੇ, ਸਭ ਮਦੇ, ਮਦੇ ਦਾ ਮਤਲਬ ਕੀ ਹੈ? ਵਿੱਚ, ਸਾਰਿਆਂ ਦੇ ਵਿਚਕਾਰ, ਸਭ ਦੇ ਅੰਦਰ ਆਨੰਦ ਰੂਪ ਰਵਿਓ, ਤੂੰ ਹੀ ਆਨੰਦ ਰੂਪ ਹੋ ਕੇ ਰਵ ਰਹੇ ਹੈ। ਅਕਾਲ ਪੁਰਖ ਜਿੱਧਰ ਨਜ਼ਰ ਮਾਰਦੇ ਹਾਂ ਸਾਨੂੰ ਤਾਂ ਇਹੋ ਨਜ਼ਰ ਆਉਂਦਾ, ਆਉਂਦਾ ਸੀ ਗੁਰੂ ਪਿਆਰੀ ਉਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਨਜ਼ਰ। ਇਸੇ ਕਰਕੇ ਉਹਨਾਂ ਨੇ ਕਿਹਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਘ ਹਮ ਕਉ ਬਣ ਆਈ। ਸਾਨੂੰ ਤਾਂ ਨਾ ਬੈਰੀ ਦਿਸਦਾ, ਨਾ ਬੇਗਾਨਾ ਦਿਸਦਾ, ਸਾਡੀ ਤਾਂ ਸਾਰਿਆਂ ਨਾਲ ਹੀ ਸਾਂਝ ਹੈ। ਕਦੋਂ ਦੀ ਮਹਾਰਾਜ? ਕਹਿੰਦੇ ਬਿਸਰ ਗਈ ਸਭ ਤਾਤ ਪਰਾਈ, ਆ ਜਦੋਂ ਪਰਾਈ ਤਾਤ ਨਿਕਲੀ ਹੈ ਵਿੱਚੋਂ। ਇੱਥੇ ਵੀ ਮਹਾਰਾਜ ਕਹਿੰਦੇ ਨੇ, ਕਹਿੰਦੇ ਹੇ ਅਕਾਲ ਪੁਰਖ, ਸਾਨੂੰ ਤਾਂ ਦੂਜਾ ਕੋਈ ਨਜ਼ਰ ਹੀ ਨਹੀਂ ਪੈਂਦਾ, ਜਿੱਧਰ ਕਿੱਧਰ ਨਜ਼ਰ ਮਾਰਦੇ ਹੈ ਆਨੰਦ ਰੂਪ ਤੂੰ ਹੀ ਨਜ਼ਰ ਆਉਣਾ ਸਾਨੂੰ ਤਾਂ। ਆਨੰਦ ਰੂਪ ਰਵਿਓ ਸਭ ਮਦੇ, ਜਤ ਕਤ ਪੇਖਾਉ ਜਾਈ, ਜਿੱਧਰ ਵੀ ਕਿੱਧਰ ਦੇਖਦੇ ਹਾਂ ਜਾ ਕੇ, ਸਭ ਜਗ੍ਹਾ ਤੇ ਉੱਤੇ ਅਕਾਲ ਪੁਰਖ ਤੂੰ ਹੀ ਤੂੰ ਨਜ਼ਰ ਆਉਣਾ, ਜਲਸ ਤੂੰ ਹੀ, ਥਲਸ ਤੂੰ ਹੀ, ਨਦਿਸ ਤੂੰ ਹੀ, ਨਦਸ ਤੂੰ ਹੀ, 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 ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ, ਹਰ ਪਾਸੇ ਤੂੰ ਹੀ, ਤੂੰ ਹੀ ਨਜ਼ਰ ਆਉਣਾ ਅਕਾਲ ਪੁਰਖ ਜੀ। ਪਰ ਤੂੰ ਹੀ, ਤੂੰ ਹੀ ਕਦੋਂ ਨਜ਼ਰ ਆਉਂਦਾ? ਜਦੋਂ ਖੁਦ ਹੀ ਮੈਂ ਮਿਟ ਜਾਂਦੀ ਹੈ, ਜਦੋਂ ਖੁਦ ਹੀ ਮਿਟ ਜਾਂਦੀ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ, ਅੱਗੇ ਆਖਦੇ ਨੇ,
ਤੁਮ ਦਇਆਲ ਕਿਰਪਾਲ ਕਿਰਪਾ ਨਿਧ ਪਤਤ ਪਾਵਨ ਗੋਸਾਈ।
ਇਹ ਜਿਹੜੀ ਪੰਗਤੀ ਹੈ ਨਾ ਗੁਰਪਿਆਰਿਓ, ਇਹਦੇ ਚ ਅਕਾਲ ਪੁਰਖ ਦੇ ਗੁਣ ਗਾਇਨ ਕੀਤੇ ਨੇ। ਕਹਿੰਦੇ ਤੁਮ ਦਇਆਲ, ਦਇਆਲ ਦਾ ਅਰਥ ਕੀ ਹੁੰਦਾ ਗੁਰਪਿਆਰਿਓ? ਇੱਕ ਸੰਸਕ੍ਰਿਤ ਦਾ ਸ਼ਬਦ ਹੈ ਆਲਿਆ, ਜਿਹਦਾ ਅਰਥ ਹੁੰਦਾ ਘਰ, ਵਿਦਿਆਲਿਆ, ਵਿਦਿਆ ਦਾ ਘਰ। ਇਵੇਂ ਦਇਆਲ, ਦਇਆਲ, ਦਇਆ ਦਾ ਘਰ, ਦਇਆਲ ਦਾ ਅਰਥ ਹੁੰਦਾ ਗੁਰਪਿਆਰਿਓ ਦਇਆ ਦਾ ਘਰ, ਤੇ ਦਇਆ ਦਾ ਘਰ ਕੌਣ ਹੈ? ਅਕਾਲ ਪੁਰਖ। ਕਹਿੰਦੇ ਤੁਮ ਦਇਆਲ ਕਿਰਪਾਲ, ਤੇ ਕਿਰਪਾਲ ਦਾ ਅਰਥ ਕੀ ਹੈ? ਕਿਰਪਾ ਦਾ ਘਰ। ਪਹਿਲਾ ਗੁਣ ਕੀ ਹੈ ਅਕਾਲ ਪੁਰਖ ਦਾ? ਦਇਆਲ, ਦਇਆ ਦਾ ਘਰ। ਦੂਜਾ ਕਹਿੰਦੇ ਕਿਰਪਾਲ, ਕਿਰਪਾ ਦਾ ਘਰ, ਤੇ ਤੀਜਾ ਕਹਿੰਦੇ ਕਿਰਪਾ ਨਿਧ, ਕਿਰਪਾ ਦਾ ਖਜ਼ਾਨਾ। ਚੌਥਾ ਕਹਿੰਦੇ ਪਤਤ ਪਾਵਨ, ਪਤਤਾਂ ਨੂੰ ਪਵਿੱਤਰ ਬਣਾਉਣ ਵਾਲਾ। ਤੇ ਪੰਜਵਾਂ ਕਹਿੰਦੇ ਗੋਸਾਈ, ਸ੍ਰਿਸ਼ਟੀ ਦਾ ਮਾਲਕ। ਪੰਜ ਗੁਰ ਪਿਆਰਿਓ ਅਕਾਲ ਪੁਰਖ ਦੇ ਗੁਣ ਗਾਏ ਨੇ, ਪੰਜ ਅਕਾਲ ਪੁਰਖ ਦੇ ਨਾਮ ਲਏ ਨੇ ਜਿਹੜੇ ਗੁਣ ਭਰਪੂਰ ਨੇ, ਗੁਣਵਾਚਕ ਨੇ। ਤੁਮ ਦਇਆਲ ਕਿਰਪਾਲ ਕਿਰਪਾ ਨਿਧ ਪਤਤ ਪਾਵਨ ਗੋਸਾਈ, ਇਹ ਪੰਗਤੀ ਚ ਅਕਾਲ ਪੁਰਖ ਦੇ ਨਾਂ ਹੀ ਹੈ। तुम दयाल कृपाल कृपा निध पतत पावन गोसाई। हे दया दे घर, हे कृपा दे घर, हे कृपा दे खजाने, हे पतता नूं पवित्र बनाउण वाले, हे सृष्टि दे मालक। की कहंदे ने महाराज आखरी पंक्ति च दसदे ने,
कोट सुख आनंद राज पाए मुख ते निमक बुलाई।
कोट सुख आनंद राज पाए मुख ते निमक बुलाई। बड़ी कमाल दी गल कही है, कहंदे हे अकाल पुरख, हे दया दे घर, कृपा दे खजाने, सृष्टि नूं पैदा करन वाले पतत पावन, कहंदे कोट सुख आनंद राज पाए, कहंदे करोड़ां राज मिल जाण ते फिर सुख हुंदा। बंदे नूं एक वारी राज मिल जाए ना गुरु प्यारियो, चार दिन दा, पांच दिन दा, दस दिन दा, साल दा, दो साल दा, पांच साल दा, बड़ा प्रसन्न हुंदा। महाराज कहंदे करोड़ां राज मिल जाण ते उस राज दा आनंद पा लिया सी, करोड़ां राजां दे आनंद, राज दा आनंद पा लिया। कोट, कोट दा अर्थ है गुरु प्यारियो करोड़ां ही, आनंद कोट सुख आनंद राज पाए, करोड़ां ही राजां दे सुख दा आनंद पा लिया। कदों? कहंदे मुख ते निमक बुलाई, कहंदे जदों असीं पलक झपकण जिन्ने समें लई अपने मुख तों तैनूं बुलाउणे आ ना अकाल पुरख जी, जदों एक पलक झपकण जिन्ने समें लई मुख ते निमक बुलाई, जदों अपने मुख तों असीं पलक झपकण जिन्ने समें लई तैनूं आवाज मारदे आ ना, कहंदे सच जाणियो, कहंदे अकाल पुरख जी इन्ना आनंद आउंदा है मानो करोड़ां राज मिल गए होण, इन्ना आनंद आउंदा जिन्ने करोड़ां राज मिल गए होण, जदों एक दफा एक पलक झपकण जिन्ने समें लई अपने मूंह चों तेरा नां लईदा। गुरु प्यारे गुरु अर्जन देव जी महाराज कह रहे ने, ते उन्हां नूं आउंदा सी, पता क्यों आउंदा सी, क्योंकि उह टोटली अकाल पुरख नूं समर्पित सी, ते जे सानूं नहीं ना आउंदा एक पलक झपकण जिन्ने समें लई अकाल पुरख दा नाम अपने मुख चों लिया, सानूं आनंद नहीं आउंदा, ते असीं समर्पित नहीं हां गुरु प्यारे। धन गुरु अर्जन देव जी महाराज 100% समर्पित सन, इस करके उन्हां ने एक बार जदों वाहिगुरु कहना ते उन्हां नूं करोड़ां राजां दे सुख दा आनंद आउंदा सी। इसे करके उन्हां ने कहा, झूठ नहीं कहंदे गुरु प्यारियो महाराज, गुरु झूठ नहीं बोलदा गुरु प्यारियो, इह गल चेते रखणी, बाणी झूठ नहीं बोलदी है। जे धन गुरु अर्जन देव जी महाराज कह रहे हैं ना कि एक निमक एक पलक झपकण जिन्ने समय लई भी जदों असीं तैनूं वाहिगुरु बुलाउने आ ते सानूं करोड़ां राजां दे सुख दा आनंद जिहड़ा है उह महसूस हुंदा है, ते महाराज नूं हुंदा सी गुरु प्यारियो, तां उह दस रहे ने। ते जे सानूं नहीं हुंदा ते कमी साडे च है, धन गुरु अर्जन देव जी महाराज गलत नहीं कह रहे गुरु प्यारियो, इह गल चेते रखणी है। अगे आखदे ने,
जाप ताप भगत सा पूरी जो प्रभ कै मन भाई।
हुण आपां महाराज नूं कहीए, महाराज जी असीं भगती भी करदे हां, नितनेम करदे हां, जाप भी करदे हां महाराज, पर साडा जाप साडी भगती किहड़े लेखे पैंदी है? धन गुरु अर्जन देव जी महाराज कहंदे ने, कहंदे जाप ताप भगत सा पूरी, इहदे भगत दे तत्ते नूं सिहारी लगी है, अर्थ है भगती। कहंदे चाहे जाप है चाहे ताप है, जप करदे हो चाहे तप करदे हो चाहे भगती करदे हो, उही पूर्ण है, उही कहंदे पूर्ण है। जाप ताप भगत सा पूरी, महाराज केड़ी पूरी है भगती, केड़ा जाप पूरा है, केड़ा तप पूरा है? कहंदे जो प्रभ कै मन भाई, जिहड़ा परमात्मा दे मन नूं पा जांदा। कमाल दी गल है वी महाराज, हुण केड़ी भगती है, केड़ा जाप है, केड़ा तप है जिहड़ा वाहिगुरु नूं पाउंदा है? ਉਹ ਜਾਪ ਉਹ ਭਗਤੀ ਉਹ ਤਪ ਵਾਹਿਗੁਰੂ ਨੂੰ ਪਾਉਂਦਾ ਹੈ ਜਿਹੜਾ ਸ਼ਰਧਾ ਭਾਵ ਤੇ ਪ੍ਰੀਤ ਵਿੱਚ ਭਿੱਜ ਕੇ ਕੀਤਾ ਜਾਂਦਾ ਹੈ ਔਰ ਵਿਸ਼ਵਾਸ ਨਾਲ ਕੀਤਾ ਜਾਂਦਾ ਹੈ। ਜਿਹੜਾ ਗੁਰੂ ਪਿਆਰੀ ਉਹ ਸਿਰਫ ਇਸ ਲਈ ਕੀਤਾ ਜਾਂਦਾ ਹੈ ਵੀ ਮਰਿਆਦਾ, ਭਾਈ ਮੈਂ ਤਾਂ ਨੇਮ ਬਣਾ ਲਿਆ ਵੀ ਘੰਟਾ ਬੈਠਣਾ ਹੀ ਬੈਠਣਾ ਹੈ, ਤੇ ਸ਼ਰਧਾ ਨਹੀਂ ਹੈ, ਪ੍ਰੀਤ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਤਾਂ ਸਮਝ ਲਓ ਗੁਰੂ ਪਿਆਰੀ ਉਹਨੂੰ ਪਾਉਂਦਾ ਨਹੀਂ ਹੈ, ਪਾਉਂਦਾ ਨਹੀਂ ਹੈ। ਨੇਮ ਉਹੀ ਜਿਹੜਾ ਪ੍ਰੇਮ ਦੇ ਨਾਲ ਨਿਭਾਇਆ ਜਾਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਾਪ ਤਾਪ ਭਗਤ ਸਾਹ ਪੂਰੀ ਜੋ ਪ੍ਰਭ ਕਹਿ ਮਨ ਭਾਈ, ਜੋ ਵਾਹਿਗੁਰੂ ਦੇ ਮਨ ਨੂੰ ਭਾ ਗਈ, ਕਹਿੰਦੇ ਉਹ ਭਗਤੀ ਹੈ, ਉਹ ਪੂਰਾ ਜਪ ਹੈ, ਉਹ ਪੂਰਾ ਤਾਪ ਹੈ।
ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ।
ਨਾਮ ਜਪਦਿਆਂ ਤ੍ਰਿਸ਼ਨਾ ਸਭ ਬੁਝੀ ਹੈ, ਤ੍ਰਿਸ਼ਨਾ ਸਾਰੀ ਬੁਝ ਗਈ ਹੈ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਬੁਝੀ ਇਹਨੂੰ ਬੁਝੀ ਗੁਰਪਿਆਰਿਓ ਪੜ੍ਹਨਾ, ਬੁਝੀ ਨਹੀਂ ਕਹਿੰਦੇ ਤ੍ਰਿਸ਼ਨਾ ਬੁਝ ਗਈ ਹੈ। ਕਦੋਂ ਬੁਝ ਗਈ ਮਹਾਰਾਜ? ਕਹਿੰਦੇ ਨਾਮ ਜਪਦਿਆਂ ਨਾਨਕ ਤ੍ਰਿਪਤ ਅਗਾਈ। ਹੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਇਹਨਾਂ ਸਤਸੰਗੀ ਜੀਵਾਂ ਨੂੰ ਆਖੋ ਕਿ ਭਾਈ ਜਦੋਂ ਨਾਮ ਜਪਦਿਆਂ ਤ੍ਰਿਸ਼ਨਾ ਬੁਝ ਗਈ, ਫਿਰ ਕਹਿੰਦੇ ਤ੍ਰਿਪਤੀ ਆ ਗਈ, ਰੱਜ ਆ ਗਿਆ। ਤ੍ਰਿਪਤ ਅਗਾਈ, ਅਗਾਈ ਦਾ ਮਤਲਬ ਵੀ ਗੁਰਪਿਆਰਿਓ ਤ੍ਰਿਪਤੀ ਹੈ, ਰੱਜ ਹੈ, ਰੱਜ ਕਹਿ ਲਓ, ਤ੍ਰਿਪਤੀ ਕਹਿ ਲਓ। ਕਹਿੰਦੇ ਤ੍ਰਿਪਤੀ ਆ ਗਈ, ਰੱਜ ਆ ਗਿਆ ਜਦੋਂ ਤ੍ਰਿਸ਼ਨਾ ਬੁਝ ਗਈ। ਬਾਣੀ ਚ ਸੁਖਮਣੀ ਸਾਹਿਬ ਚ ਖਾਸ ਤੌਰ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਹੈ ਨਾ ਗੁਰਪਿਆਰਿਓ, ਬਿਨਾਂ ਸੰਤੋਖ ਨਹੀਂ ਕਉ ਰੱਜ ਹੈ। ਰੱਜਦਾ ਨਹੀਂ ਕੋਈ ਬਿਨਾਂ ਸੰਤੋਖ ਤੋਂ, ਬਿਨਾਂ ਸਬਰ ਤੋਂ। ਸਬਰ ਸੰਤੋਖ ਇਹ ਸਾਰਾ ਗੁਰਪਿਆਰਿਓ ਉਦੋਂ ਹੀ ਆਉਂਦਾ ਜਦੋਂ ਤ੍ਰਿਸ਼ਨਾ ਬੁਝਦੀ ਹੈ। ਤੇ ਤ੍ਰਿਸ਼ਨਾ ਕਿਵੇਂ ਬੁਝਦੀ ਹੈ? ਕਹਿੰਦੇ ਤ੍ਰਿਸ਼ਨਾ ਬੁਝੈ ਹਰ ਕਾ ਨਾਮ, ਉਹ ਵਾਹਿਗੁਰੂ ਦੇ ਨਾਮ ਨਾਲ ਬੁਝਦੀ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਪਿਆਰਿਓ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਸਮਝਾਇਆ, ਸਿੱਖਿਆ ਦਿੱਤੀ ਹੈ। ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਆਪਾਂ ਸਮਾਪਤੀ ਕਰਦੇ ਹਾਂ। ਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਰਲ ਮਿਲ ਕੇ ਆਖਰੀ ਪੰਕਤੀਆਂ ਪੜ੍ਹਦੇ ਗੁਰਪਿਆਰਿਓ ਸਮਾਪਤੀ ਕਰੀਏ।
ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਭਾਈ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।